ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਇਹ ਪੰਕਤੀ ਪੜ੍ਹਦੇ ਹਾਂ ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸਜਾਣ ਜਿਹੜਾ ਬਿਮਾਰੀ ਵੀ ਦੱਸੇ ਤੇ ਦਵਾਈ ਵੀ ਦੇਵੇ ਉਹ ਸਿਆਣਾ ਹਕੀਮ ਹੈ ਸਿਆਣਾ ਡਾਕਟਰ ਹੈ ਸਿਆਣਾ ਵੈਦ ਹੈ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਹਜ਼ੂਰ ਨੇ ਦੋਵੇਂ ਪੱਖ ਬਿਆਨ ਕੀਤੇ ਹਨ। ਅਰਦਾਸ ਕਿਹਦੇ ਅੱਗੇ ਕੀਤੀ ਜਾਏ ਕਿਵੇਂ ਕੀਤੀ ਜਾਏ ਇਹਨਾਂ ਦੋ ਪੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ। ਕਾਰਨ ਕਿ ਆਪਾਂ ਇੱਕ ਦੇ ਅੱਗੇ ਅਰਦਾਸ ਨਹੀਂ ਕਰਦੇ, ਕਦੇ ਉਹਨੂੰ ਮੱਥਾ ਕਦੇ ਉਹਨੂੰ ਮੱਥਾ। ਗੁਰਦੇਵ ਨੇ ਵਿਸ਼ੇਸ਼ ਤੌਰ ਤੇ ਸਚੇਤ ਕੀਤਾ ਗੁਰਮੁਖਾ ਕੇਵਲ ਤੇ ਕੇਵਲ ਇੱਕ ਦਾ ਹੋਣਾ ਕਰ। ਜੇ ਕਿਸੇ ਮੇਰੇ ਭੈਣ ਭਰਾ ਨੇ ਵਿਸ਼ੇਸ਼ ਤੌਰ ਤੇ ਇਹਦੀ ਜਾਣਕਾਰੀ ਲੈਣੀ ਹੋਵੇ ਤੇ ਮੈਂ ਬੇਨਤੀ ਕਰਾਂਗਾ ਆਪਾਂ ਗੁੜਕਿਆਂ ਦੇ ਵਿੱਚ ਇੱਕ ਬਾਣੀ ਪੜਦਿਆਂ ਸ਼ਬਦ ਉਜਾਰੇ ਪਾਤਸ਼ਾਹੀ ਦਸਵੀਂ ਔਰ ਉਸ ਗੁਰਬਾਣੀ ਦੇ ਵਿੱਚ ਕਲਗੀਧਰ ਬਾਪੂ ਨੇ ਵਿਸ਼ੇਸ਼ ਤੌਰ ਤੇ ਕੇਵਲ ਇਸ ਘਟਨਾ ਦਾ ਜ਼ਿਕਰ ਕੀਤਾ ਸਮਝਾਇਆ। ਬਿਨ ਕਰਤਾਰ ਨਾ ਕਿਰਤ ਮਾਨੂ, ਉਸ ਕਰਤਾਰ ਨੂੰ ਛੱਡ ਕੇ ਉਹਦੀ ਕੁਦਰਤ ਨਾਲ ਨਾ ਜੋੜ। ਔਰ ਇਹ ਵੀ ਉੱਥੇ ਸ਼ਬਦ ਆਉਂਦਾ ਇੱਕ ਬਿਨ ਦੂਸਰ ਸੋ ਨਾ ਚਨਾਰ, ਜਿਹਨੂੰ ਆਮ ਆਪਾਂ ਪੇਂਡੂ ਬੋਲੀ ਚ ਕਹਿੰਦੇ ਵੀ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ, ਇਹ ਆਮ ਸਾਡੀ ਬੋਲੀ ਹੈ। ਇੱਕ ਬਿਨ ਦੂਸਰ ਸੋ ਨਾ ਚਰਾਰ, ਇਸ ਕਰਕੇ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਿਆਂ ਦੀ ਜਾਣ ਪਛਾਣ ਨਾ ਕਰ, ਉਸ ਪਾਸੇ ਉਲਝਣਾ। ਜਿਵੇਂ ਇਹ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਕਿਉਂਕਿ ਕੱਲ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਅਵਤਾਰ ਦਿਹਾੜਾ ਵੀ ਹੈ ਪਰਸੋਂ, ਤੇ ਗੁਰਮੁਖਾਂ ਨੇ ਨਾਲ ਹੁਕਮ ਕੀਤਾ ਵੀ ਗਿਆਨੀ ਜੀ ਤੁਹਾਡੀ ਡਿਊਟੀ ਹੈ, ਥੋੜਾ ਬਹੁਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਹੋਣੀ ਤਾਂ ਤੁਹਾਥੋਂ ਨਹੀਂ, ਕਿਉਂਕਿ ਉਹ ਸਰਬੱਗ ਨੇ ਤੇ ਪੂਰੇ ਦੀ ਗੱਲ ਅਧੂਰਿਆਂ ਤੋਂ ਕਹੀ ਤਾਂ ਨਹੀਂ ਜਾਂਦੀ। ਪਰ ਜਿਵੇਂ ਪੰਛੀ ਆਕਾਸ਼ ਵਿੱਚ ਉੱਡ ਕੇ ਆਕਾਸ਼ ਨੂੰ ਮਿਣ ਤਾਂ ਨਹੀਂ ਸਕਦਾ ਪਰ ਆਨੰਦ ਲੈ ਸਕਦਾ ਹੈ, ਮੱਛੀ ਸਮੁੰਦਰ ਵਿੱਚ ਤਰਕੇ ਚੁੱਭੀਆਂ ਲਾਏ ਕਰਕੇ ਆਪਣੀ ਗਰਮੀ ਤੇ ਕਾਬੂ ਤਾਂ ਪਵਾ ਸਕਦੀ ਪਰ ਸਮੁੰਦਰ ਮਿਣਿਆ ਨਹੀਂ ਜਾਂਦਾ। ਇਸ ਕਰਕੇ ਵਾਹਿਗੁਰੂ ਦੀ ਬਖਸ਼ੀ ਬੁੱਧੀ ਮੁਤਾਬਕ थोड़ा बहुता गुरु रामदास पातशाह की वडियाई के बारे भी तुहाडे नाल साझ करांगा और जो गुरु पातशाह ने आपां नूं पावन फरमान दिता है ये भी आपां विचार सरवण करिए ते उहदा इक इक प्रोसीजर तरीका है। सारे एकागर चित होके बोलो सतनाम वाहेगुरु। हां जी
सतनाम श्री वाहेगुरु साहिब जी तेलंग घर दूजा महला पंजवा तुद बिन दूजा नाही कोई।
हे परिपूर्ण परमात्मा वाहेगुरु तेरे तो बिना कोई दूजा होर है ही नहीं। आपां आसा दी वारदा हुणे कीर्तन सरवण कीता है हजूर दे बोल ने खसम छोड़ दूजे लगे डूबे से बन जा रहा जेड़े मालक नूं छड़ के दूजे पासे चले गए ना वो डुब गए। इस करके अरदास करिए हे परिपूर्ण परमात्मा हे वाहगुरु क्योंकि तेरे बिना को तेरा शरीर को नाही जिस नूं लवे लाए सुनाया जे को तेरे बराबर होवे ते मैं उन्हूं तां कहाना तेरे बराबर को है ही नहीं तुद बिन दूजा ना ही कोई तेरे तुम बिना दूजा होर है ही नहीं। मैं हुणे तुहाडे नाल वचन कीता भी गुरु रामदास पातशाह महाराज दे अगे भी आप अरदास करनी भी गुरु रामदास पातशाह तेरे बराबर कोई नहीं। आपां पढ़दे हां बैठा सोढ़ी पातशाह रामदास सतगुरु कहावै पूर्ण ताल खटाया अमृतसर वि जोत जगावै। तो थोड़ा जिहा इहदे पक्ष विच मैं बेनती करां क्योंकि मैनूं गुरमुखां ने वार वार हुक्म किया भी ज्ञानी जी तुहाडी ड्यूटी है ते थोड़ा बहुता जिन्ना कि तुहानूं वाहिगुरू समत बख्शदा बोलो गुरमुखो। धन गुरु रामदास पातशाह दा अवतार उस नगर विच होया जिन्हों कदे लाहौर शहर जहर कहा जाता सी। असी गुरबाणी च गुरु नानक पातशाह का शब्द पढ़ते हैं श्लोक बारह ते वधीक विच पहले पातशाह के शब्द ने लाहौर शहर जहर कहर सवा पैर जिथे दिन दे सवा पैर तक गुरमुख मवी ननकाणा साहब की दर्शन तारे कर गया। मैं खुद इन्हां अखां नाल लाहौर वेख्या भी गुरमुख उत्थे आम 10 बजे तक आम चौंकां च कतल हुंदे ने जानवरां दे। ते जदों उस नगर विच धन गुरु रामदास पातशाह दा अवतार होया ना ते गुरु अमरदास पातशाह कहण लगे गुरमुखो लाहौर नूं जहर ना कहा जे। ये भी उस बाणी विच शब्द है श्लोक 12 ते वधीक च महला तीजा लाहौर शहर अमृतसर सिफती का घर हूँ लाहौर जहर नहीं रह गया क्योंकि वो सोढ़ी सुल्तान गुरु रामदास पातशाह का अवतार हो गया ते प्यारियो उनू जहर कह के गुनाह दे भागी ना बनिया जे। गुरमुखो असी गुरबाणी च पढ़ते हैं जल ते थल कर थल ते कूआ कूब ते मेर करावे रीते भरे भरे सखनावे जह तौकू बवहारे जिथे खाली थां ने उन्हां नूं भर दिंदा है भरियां नूं खाली कर दिंदा है करतार दे रंग हन। अगे मैं नकल मार के कथा कर लगा है गुरु गोबिंद सिंह सच्चे पातशाह महाराज ने बचित्र नाटक विच एक कथा लिखी है अपनी कलम नाल। मैनूं इह गल क्यों कहनी पैंदी कईआं नूं दसम दी बाणी नाल अलर्जी बड़ी बड़ी तकलीफ है भी ज्ञानी जी तुसीं उस पासे चले गए ते मैं उन्हां भरावां नूं कहिंदा भी गुरमुखो जे दसम पातशाह दी बाणी नाल तुहानूं इन्नी अलर्जी है ते कल नूं फिर अमृत तैयार करन लग्गिआ दो बाणियां पढ़िया करांगे। उदों तीन बाणियां दसम चों पढ़ियां जांदियां ने जाप साहब सवैये ते चौपी साहब। उस दसम ग्रंथ दी बाणी विच इक विचित्र नाटक है इत्थे मंजी साहब कथा भी उहदी कीती संपूर्ण आपां 2 दी पॉइंट लईए। रामचंद्र दे दो बेटे होए ने लहू ने लाहौर वसाया ते कुछ ने कसूर वसाया ये भूमिका है। समय दे नाल जिवें अगे अगे परिवार वधदा ते शरीका भी वध जांदा है दूरी वध जांदी ते शरीका हो जांदा है। कुछ दी औलाद ने लहू दी ਔਲਾਦ ਨੂੰ ਲਾਹੌਰ ਚੋਂ ਕੱਢ ਦਿੱਤਾ। ਕੋਈ ਸਨੌੜ ਲੇਕ ਇਲਾਕਾ ਹੈ ਜਿਵੇਂ ਆਪਣੇ ਮਾਝਾ ਮਾਲਵਾ ਦੁਆਬਾ ਹੈ ਨਾ, ਉੱਥੇ ਚਲੇ ਗਏ। ਉੱਥੋਂ ਦੇ ਰਜਵਾੜੇ ਨੇ ਇਹਨਾਂ ਦਾ ਖਾਨਦਾਨ ਵੇਖ ਕੇ ਤੇ ਆਪਣੀ ਬੱਚੀ ਦੀ ਉਹਦੇ ਨੇ ਸ਼ਾਦੀ ਕਰ ਦਿੱਤੀ। ਉਹਦਾ ਨਾਮ ਕਾਲ ਰਾਏ ਕਰਕੇ ਲਿਖਿਆ, ਕਾਲ ਰਾਏ। ਔਰ ਜਿਹੜਾ ਉਹਦੇ ਘਰ ਬੱਚਾ ਹੋਇਆ ਉਹਦਾ ਨਾਮ ਰੱਖਿਆ ਸੋਢੀ ਰਾਏ। ਤੇ ਸੋਢੀ ਉੱਥੋਂ ਤੁਰੇ ਹਨ। ਜੇ ਕੋਈ ਪੁੱਛੇ ਵੀ ਸੋਢੀ ਕਿੱਥੋਂ ਤੁਰੇ ਤੇ ਇਹਦਾ ਮੁੱਢ ਇਹ ਜੇ ਨਾਨਕਿਆਂ ਦੀ ਮੱਤ ਦੇ ਨਾਲ ਉਹਨੇ ਮੁੜ ਕੇ ਫਿਰ ਹਮਲਾ ਕੀਤਾ ਤੇ ਆਪਣਾ ਨਗਰ ਵੀ ਛਡਾ ਲਿਆ ਤੇ ਕੁਸ਼ੂ ਦੀ ਔਲਾਦ ਨੂੰ ਵੀ ਕਸੂਰੋਂ ਕੱਢ ਦਿੱਤਾ। ਸਾਡਾ ਮਨੁੱਖੀ ਸੁਭਾਅ ਹੈ, ਆਪਾਂ ਦੁੱਖ ਦੇ ਮੌਕੇ ਤੇ ਪਰਮਾਤਮਾ ਨੂੰ ਬੜਾ ਚੇਤੇ ਕਰਦੇ ਪਰ ਸੁੱਖ ਦੇ ਮੌਕੇ ਤੇ ਚੇਤੇ ਨਹੀਂ ਕਰਦੇ। ਇਹ ਸਾਡਾ ਸੰਸਕਾਰ ਨੇ। ਜਦੋਂ ਸੁੱਖ ਹੋਵੇ ਨਾ ਅਸੀਂ ਆਪ ਰੱਬ ਬਣ ਬੈਨੇ ਆ। ਤੁਲਸੀਦਾਸ ਨੇ ਰਾਮ ਚਰਿਤਰ ਮਾਨਸ ਵਿੱਚ ਇੱਕ ਪੰਕਤੀ ਲਿਖੀ ਹੈ, ਉਹ ਕਹਿੰਦੇ ਨੇ, ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਏ, ਜੋ ਸੁੱਖ ਮੈਂ ਸਿਮਰਨ ਕਰੇ ਦੁੱਖ ਨਾ ਕਹੋ ਹੈ। ਵੀ ਦੁੱਖ ਦੇ ਮੌਕੇ ਤੇ ਸਾਰੀ ਦੁਨੀਆ ਰੋਂਦੀ ਹੈ, ਸੁੱਖ ਦੇ ਮੌਕੇ ਤੇ ਚੇਤੇ ਕਰੇ ਗੁਰਮੁਖਾ ਦੁੱਖ ਆਉਂਦਾ ਹੀ ਨਹੀਂ। ਉਹਨਾਂ ਨੇ ਕੱਢ ਦਿੱਤਾ। ਜਿਹੜੀ ਉਹ ਪਸ਼ੂ ਦੀ ਔਲਾਦ ਸੀ ਨਾ, ਉਸ ਮੌਕੇ ਹਿੰਦੁਸਤਾਨ ਦਾ ਅਧਿਆਤਮਿਕ ਵਿਦਿਆ ਦਾ ਕੇਂਦਰ ਕਾਸ਼ੀ ਸੀ, ਉੱਥੇ ਚਲੇ ਗਏ। ਬੜੇ ਇਕਾਗਰਤਾ ਦੇ ਨਾਲ ਉਹਨਾਂ ਨੇ ਉੱਥੋਂ ਦੀ ਵਿਦਿਆ ਪੜ੍ਹੀ ਤੇ ਆਪਾਂ ਅੱਜ ਹੀ ਵੇਹਨੇ ਆ। ਮੂੜ ਪੂਜਨੇ ਧਾਮ ਹੈ, ਪੰਚ ਪੂਜਨੇ ਚ ਨਗਰ, ਭੂ ਪੂਜਨੇ ਚ ਦੇਸ਼ ਮੈਂ ਪੂਜਿਤ ਗੁਣੀ ਸਮੱਗਰ। ਇਹਦੇ ਅਰਥ ਕੀ ਹਨ? ਜਿਹੜਾ ਮੂਰਖ ਬੰਦਾ ਉਹਦੀ ਘਰ ਵਿੱਚ ਪੂਜਾ ਹੈ ਵੀ ਮੈਂ ਗੋਲੀਆਂ ਖਾਣੀਆਂ, ਪੈਸੇ ਦੇਣੇ ਤੇ ਭਾਂਡੇ ਭੰਨ ਦਿਆਂਗਾ, ਕਹਿੰਦੇ ਆਹ ਲੈ ਜਾ ਦਫਾ ਉਹ ਦੋ ਖਾਲੀਆਂ ਖਾ ਲਾ। ਜਿਹੜਾ ਪਿੰਡ ਦਾ ਮੁਖੀਆ ਭਾਵੇਂ ਪੰਚ ਹੈ ਸਰਪੰਚ ਹੈ ਲੰਬਰਦਾਰ, ਆਪਾਂ ਸਤਿਕਾਰ ਕਰਦੇ ਵੀ ਸਾਡੇ ਲੰਬਰਦਾਰ ਨੇ ਪਿੰਡ ਦੇ। ਜਿਹੜਾ ਰਾਜਾ ਹੈ ਉਹਦੀ ਦੇਸ਼ ਵਿੱਚ ਪੂਜਾ, ਤੇ ਜਿਹੜਾ ਗੁਣੀ ਬੰਦਾ ਉਹਨੂੰ ਸਾਰੀ ਦੁਨੀਆ ਸਤਿਕਾਰ ਦਿੰਦੀ ਹੈ ਭਾਵੇਂ ਕਿਸੇ ਮੁਲਕ ਦਾ ਵੀ ਹੋਵੇ। ਇਸੇ ਤਰ੍ਹਾਂ ਜਦੋਂ ਉਹ ਗੁਰਮੁਖੋਂ ਵਿਦਵਾਨ ਹੋਏ ਨਾ, ਤੇ ਜਿਨ੍ਹਾਂ ਨੇ ਕਦੇ ਕੱਢਿਆ ਸੀ ਅਪਣੱਤ ਜਾਗੇ, ਫੇਰ ਵੀ ਸਾਡੇ ਵਿਦਵਾਨ ਨੇ ਤੇ ਸਾਡਾ ਮਾਣ ਵਧੇਗਾ। ਇਹਨਾਂ ਨੂੰ ਬੁਲਾਈਏ ਸਹੀ, ਇਹਨਾਂ ਕੋਲ ਕੁਝ ਸੁਣੀਏ ਵੀ ਇਹਨਾਂ ਦਾ ਇੰਨੀ ਲੋਕੀ ਸਤਿਕਾਰ ਕਰਦੇ ਤੇ ਆਪਾਂ ਆਪਣੇ ਜਾ ਕੇ ਖਾਲੀ ਲੈ ਜਾਂਗੇ। ਉਸ ਬਚਿੱਤਰ ਨਾਟਕ ਦੇ ਮੁਤਾਬਕ ਬੜੇ ਪਿਆਰ ਸਨਮਾਨ ਦੇ ਨਾਲ ਉਹਨਾਂ ਨੂੰ ਬੁਲਾਇਆ। ਉਹਨਾਂ ਨੇ ਤਿੰਨਾਂ ਵੇਦਾਂ ਦੀ ਕਥਾ ਕੀਤੀ ਤੇ ਸੋਢੀ ਕਹਿਣ ਲੱਗੇ ਵੀ ਇਹਨੂੰ ਦੇਈਏ ਕੀ, ਭਗਵਾਨ ਦੀ ਕਥਾ ਦਾ ਤਾਂ ਮੁੱਲ ਹੀ ਕੋਈ ਨਹੀਂ। ਪ੍ਰਾਪਤਨ ਗ੍ਰੰਥਾਂ ਦੇ ਮੁਤਾਬਕ ਉਹਨਾਂ ਨੇ ਤਿੰਨਾਂ ਵੇਦਾਂ ਦੀ ਕਥਾ ਸੁਣ ਕੇ ਤੇ ਉਹਨਾਂ ਨੂੰ ਰਾਜ ਭਾਗ ਦੇ ਦਿੱਤਾ, ਜਿਨ੍ਹਾਂ ਨੂੰ ਕਦੇ ਕੱਢਿਆ ਸੀ ਨਾ, ਅੱਜ ਆਪਣਾ ਰਾਜ ਭਾਗ ਹੀ ਭੇਟ ਕਰ ਦਿੱਤਾ। ਸਮਾਂ ਆਪਣੀ ਚਾਲ ਚੱਲਿਆ। ਕਹਿੰਦੇ ਨੇ ਸੋਢੀਆਂ ਕੋਲ 20 ਪਿੰਡ ਰਹਿ ਗਏ ਔਰ ਹੌਲੀ ਹੌਲੀ ਜਿਵੇਂ ਪਰਿਵਾਰ ਵੱਧਦਾ ਗਿਆ ਤੇ ਉਹ ਜਾਇਦਾਦ ਵੀ ਵੱਡੀ ਗਈ। ਜਿਵੇਂ ਅਸੀਂ ਪਿੰਡਾਂ ਦੇ ਲੋਕ ਅੱਜ ਸ਼ਹਿਰਾਂ ਵਿੱਚ ਆਏ ਹਾਂ, ਸਾਡੀਆਂ ਜ਼ਮੀਨਾਂ ਜਾਇਦਾਦਾਂ ਘਟ ਗਈਆਂ। ਇਸੇ ਤਰ੍ਹਾਂ ਲਾਹੌਰ ਵਿੱਚ ਉਹਨਾਂ ਨੇ ਇੱਕ ਮੰਡੀ ਬਣਾਈ, ਜਿਵੇਂ ਆਪਣੇ 52 ਬਾਜ਼ਾਰ ਨੇ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਬਣਾਏ, ਉਹਦਾ ਨਾਂ ਰੱਖਿਆ ਉਹਨਾਂ ਚੂਨੀ ਮੰਡੀ, ਆਪਾਂ ਆਮ ਚੂਨਾ ਮੰਡੀ ਕਹਿੰਦੇ ਹਾਂ। ਲੇਕਿਨ ਮਹਾਨ ਕੋਸ਼ ਵਿੱਚ ਭਾਈ ਮਾਨ ਕਾਨ ਸਿੰਘ ਨਾਭਾ ਨੇ ਇਹਦਾ ਜ਼ਿਕਰ ਚੂਨੀ ਮੰਡੀ ਕਰਕੇ ਲਿਖਿਆ, ਭਾਵ ਜਿਵੇਂ ਚੌਲਾਂ ਦੀਆਂ ਕਣੀਆਂ ਹੁੰਦੀਆਂ ਨੇ ਨਾ, ਇਸ ਪ੍ਰਕਾਰ ਉਹ ਹੀਰਿਆਂ ਦੀਆਂ ਕਣੀਆਂ ਨੂੰ ਚੂਨੀ ਕਹਿੰਦੇ ਨੇ। ਉਸੇ ਖਾਨਦਾਨ ਵਿੱਚ ਬਾਬੇ ਠੱਕਰ ਦੇ ਘਰ ਪੜੋਤਰਾ ਆਇਆ ਤੇ ਬਾਬੇ ਠੱਕਰ ਦੇ ਪੋਤਰੇ ਦਾ ਨਾਮ ਸੀ ਬਾਬਾ ਹਰਦਾਸ। ਰੱਬ ਦੇ ਰੰਗਾਂ ਤੋਂ ਡਰੀਏ। ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ, ਇਹ ਗੁਰਮੁਖੋਂ ਮੈਂ ਕਿਸੇ ਗ੍ਰੰਥ ਵਿੱਚ ਨਹੀਂ ਪੜ੍ਹੀ। ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿੰਨਾ ਚਿਰ ਉਹਨਾਂ ਦੀ ਉਮਰ ਰਹੀ ਉਹ ਹਰ ਸਾਲ ਇਹ ਕਥਾ ਇੱਥੇ ਸੁਣਾਉਂਦੇ ਹੁੰਦੇ ਸਨ ਤੇ ਮੈਂ ਉਸ ਤੋਂ ਬੜਾ ਮੁਤਾਸਰ, ਮੈਂ ਤਾਂ ਕਹਿਣ ਲੱਗਾ। ਗਿਆਨੀ ਸੰਤ ਸਿੰਘ ਮਸਕੀਨ ਦੇ ਬੋਲ ਨੇ ਬੜੇ ਮਨ ਨੂੰ ਟੁੰਬਣ ਵਾਲੇ। ਗੁਰੂ ਰਾਮਦਾਸ ਪਾਤਸ਼ਾਹ ਆਪਣੇ ਭੈਣਾਂ ਭਰਾਵਾਂ ਦੇ ਵਿੱਚੋਂ ਸਾਰਿਆਂ ਤੋਂ ਵੱਡੇ ਸਨ। ਇੱਕ ਇਹਨਾਂ ਦੀ ਭੈਣ ਸੀ, ਉਹਦਾ ਨਾਮ ਸੀ ਬੀਬੀ ਰਾਮਦਾਸੀ। ਇੱਕ ਭਰਾ ਸੀ, ਉਹਦਾ ਨਾਮ ਸੀ ਗੁਰਦਿਆਲ। ਵਾਹਿਗੁਰੂ ਤੋਂ ਡਰੀਏ, ਗੁਰੂ ਰਾਮਦਾਸ ਪਾਤਸ਼ਾਹ ਦੀ ਉਮਰ 7 ਸਾਲਾਂ ਦੀ ਹੋਈ ਤੇ ਮਾਂ ਤੇ ਪਿਤਾ ਦੋਵੇਂ ਰੱਬ ਨੂੰ ਪਿਆਰੇ ਹੋ ਗਏ। ਗੁਰਮੁਖੋ, ਦਾਦਕਿਆਂ ਤੋਂ ਬਾਅਦ ਆਪਾਂ ਨਾਨਕਿਆਂ ਤੇ ਆਸ ਕਰਦੇ ਹਾਂ। ਨਾਨੀ ਦਾ ਮਨ ਪੱਗ ਰਿਹਾ ਕਿਉਂਕਿ ਧੀ ਦੀ ਔਲਾਦ ਸੀ। ਗੁਰੂ ਰਾਮਦਾਸ ਪਾਤਸ਼ਾਹ ਦੇ ਨਾਨਕੇ ਬਸਰ ਕੇ ਗੱਲਾਂ ਸਨ। ਜਦੋਂ ਨਾਨੀ ਉਂਗਲੀ ਫੜ ਕੇ ਅੰਦਰ ਵੜਨ ਲੱਗੀ ਨਾ, ਤੇ ਮਾਮੀ ਨੇ ਕੀ ਕਿਹਾ, ਕਹਿਣ ਲੱਗੀ, ਬੇਬੇ ਜਿਹੜੇ ਮਾਂ ਪਿਓ ਨੂੰ ਖਾ ਗਏ ਸਾਡੇ ਕੀ ਲੱਗਦੇ ਨੇ। ਮੈਂ ਵਾਰ ਵਾਰ ਸਪਸ਼ਟੀਕਰਨ ਦੇ ਰਿਹਾ ਵੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਹਰ ਸਾਲ ਮਸਕੀਨ ਜੀ ਕਹਿੰਦੇ ਸਨ ਤੇ ਮੇਰਾ ਮਨ ਨੂੰ ਇਹਨਾਂ ਗੱਲਾਂ ਵਿੰਗਿਆ ਤੇ ਮੈਂ ਤਾਂ ਭੇਡ ਕਰਨ ਲੱਗਾ ਆਪ ਜੀ ਨੂੰ। ਮਾਮੀ ਨੇ ਕਿਹਾ, ਬੇਬੇ ਤੂੰ ਘਰ ਦੀ ਮਾਲਕ, ਮੰਜੇ ਤੇ ਬਹਿ ਕੇ ਖਾ, ਜਿਹੜੇ ਮਾਂ ਪਿਓ ਖਾ ਗਏ ਭਲਾ ਮਾਮੇ ਤੇ ਮਾਮੀਆਂ ਨੂੰ ਛੱਡਣਗੇ। ਅੱਗੇ ਮਸਕੀਨ ਜੀ ਕਹਿੰਦੇ ਨੇ, ਮਾਮੀ ਤੂੰ ਕੀ ਜਾਣੇ, ਜਿਹੜੇ ਗੁਰੂ ਰਾਮਦਾਸ ਲਈ ਤੂੰ ਬੂਹਾ ਬੰਦ ਕੀਤਾ ਨਾ, ਉਸ ਗੁਰੂ ਰਾਮਦਾਸ ਦਾ ਦਰ 8 ਪਰ ਸੰਸਾਰ ਵੀ ਖੁੱਲਾ ਰਹੇਗਾ। ਆਪਾਂ ਵੀ ਨੇ ਕਿ ਫਲਾਣੇ ਥਾਂ ਤੇ ਚੀਜ਼ ਮੁੱਕ ਗਈ, ਇਹ ਗੁਰੂ ਰਾਮਦਾਸ ਦਾ ਦਰ ਇੱਥੇ ਦਿਨੇ ਆਈਏ ਰਾਤ ਆਈਏ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦਾ, ਪਿਆਰਿਓ ਮੇਰੀ ਮਾਮੀ ਨੇ ਭਾਵੇਂ ਬੂਹਾ ਢੋ ਲਿਆ ਪਰ ਮੈਂ ਨਹੀਂ ਜੇ ਢੋਂਦਾ। ਇਸ ਕਰਕੇ ਆਪਾਂ ਨੇ ਤੁਸ ਬਿਨ ਦੂਜਾ ਨਾ ਹੀ ਕੋਈ। ਗੁਰੂ ਰਾਮਦਾਸ ਪਾਤਸ਼ਾਹ, ਤੇਰੇ ਤੋਂ ਬਿਨਾਂ ਦੂਜਾ ਹੈ ਕੋਈ ਨੀ। ਦੂਜੇ ਕਹਿੰਦੇ ਨੇ ਰਾਸ਼ਨ ਮੁੱਕ ਗਿਆ, ਨੋ ਸਟਾਕ। ਇਹ ਗੁਰੂ ਰਾਮਦਾਸ ਹੈ ਜਿਹਦਾ ਨੋ ਸਟਾਕ ਨੀ ਬੂਹੇ ਤੇ ਲਿਖਿਆ ਜਾਂਦਾ। ਤੇ ਜਦੋਂ ਇਹ ਗੱਲ ਮਾਮੀਆਂ ਨੇ ਕਹੀ ਨਾ, ਤੇ ਗਵਾਂਢ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ। ਸਾਡੀ ਪੰਜਾਬੀ ਦੀ ਕਾਵਤ ਬੜੀ ਪਿਆਰੀ ਹੈ, ਹਮਸਾਏ ਮਾਂ ਪਿਓ ਜਾਏ। ਹਮਸਾਏ ਕਹਿੰਦੇ ਨੇ ਗੁਆਂਢੀਆਂ ਨੂੰ, ਜਿਹਨੂੰ ਆਪਾਂ ਆਮ ਖੁੱਲੀ ਪੰਜਾਬੀ ਚ ਕਹਿੰਦੇ ਹਾਂ ਵੀ ਕੁੜਮ ਕਪੱਤਾ ਆਵੇ ਪਰ ਗੁਆਂਢ ਕਪੱਤਾ ਨਵੇਂ, ਕਿਉਂਕਿ ਕੁੜਮ ਨਾਲ ਤਾਂ ਪਤਾ ਨਹੀਂ ਵਾਹ ਪੈਣਾ ਕਿ ਨਹੀਂ, ਤੇ ਗੁਆਂਢ ਨਾਲ ਤਾਂ ਪੈਣਾ ਹੀ ਪੈਣਾ। ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਨੂੰ ਕਹਿਣ ਲੱਗੇ, ਬੇਬੇ ਸਾਡੀ ਭੈਣ ਚਲੀ ਗਈ, ਸਾਡਾ ਭਣੋਈਆ ਚਲਾ ਗਿਆ, ਪਰ ਅਸੀਂ ਵੀ ਕੁਝ ਲੱਗਦੇ ਹਾਂ। ਜਿੰਨਾ ਚਿਰ ਮੇਰਾ ਸਰੀਰ, ਮੈਂ ਇਹਨਾਂ ਦੀ ਹਰ ਲੋੜ ਪੂਰੀ ਕਰਾਂਗਾ। ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹੀ। ਰੱਬ ਦੇ ਰੰਗਾਂ ਤੋਂ ਡਰੀਏ, ਜਿਹੜੇ ਸੋਢੀ ਸੁਲਤਾਨ ਦੇ ਦਰ ਤੇ ਗੁਰਮੁਖੋ ਆਪਾਂ ਹੱਥ ਜੋੜ ਕੇ ਮੰਗਦੇ ਹਾਂ ਨਾ, ਉਸ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਨਾਨਕਿਆਂ ਦੇ ਪਿੰਡ ਆਪਣੀ ਭੈਣ ਤੇ ਭਰਾ ਦੀ ਪਾਲਣਾ ਲਈ ਘੁੰਗਣੀਆਂ ਵੇਚੀਆਂ, ਆਪਣੀ ਭੈਣ ਤੇ ਭਰਾ ਲਈ ਘੁੰਗਣੀਆਂ ਵੇਚੀਆਂ। 7 ਸਾਲ ਦੀ ਅਜੇ ਉਮਰ ਹੈ, ਅਸੀਂ ਸੁੱਤੇ ਪਏ ਹੋਈਏ ਨਾ, ਤੇ 7 ਸਾਲ ਦਾ ਬੱਚਾ ਆਪਣੇ ਦੇ ਕੱਪੜਾ ਨਹੀਂ ਲੈ ਸਕਦਾ। ਮੇਰੇ ਨਾਲ ਮੇਰਾ ਪੋਤਾ ਸੁੱਤਾ 9 ਸਾਲ ਦਾ ਹੈ, ਤੇ ਮੇਰੀ ਧਰਮ ਪਤਨੀ ਕਹਿਣ ਲੱਗੀ, ਸਿੰਘ ਸਭ ਢੱਕ ਕੇ ਰੱਖਿਆ ਜੇ ਨੰਗਾ ਨਾ ਹੋ ਜਾਏ। 7 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਘੁੰਗਣੀਆਂ ਵੇਚੀਆਂ ਭੈਣ ਤੇ ਭਰਾ ਦੀ ਪਾਲਣਾ ਲਈ, ਸਮਾਂ ਆਪਣੀ ਚਾਲ ਚੱਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਸੇਵਾ ਆਰੰਭ ਕਰ ਦਿੱਤੀ ਤੇ ਨਾਲ ਪ੍ਰੇਰਣਾ ਦਿੱਤੀ ਵੀ ਗੁਰਮੁਖੋ ਇੱਥੇ ਵੀ ਗੁਰਮੁਖਾਂ ਦੀ ਲੋੜ ਤੇ ਆਓ। ਇਉਂ ਗੁਰੂ ਅਮਰਦਾਸ ਪਾਤਸ਼ਾਹ ਦੀ ਆਗਿਆ ਨਾਲ ਗੁਰੂ ਰਾਮਦਾਸ ਪਾਤਸ਼ਾਹ ਇੱਥੇ ਆ ਗਏ ਗੋਇੰਦਵਾਲ ਸਾਹਿਬ। ਆਪਾਂ ਤਾਂ ਕਿਹਨੇ ਪ੍ਰਸ਼ਾਦਾ ਪਾਣੀ ਛਕ ਲਿਆ, ਬੜਾ ਦੁੱਖ ਹੁੰਦਾ ਹੈ। ਆ ਬਾਟੀਆਂ ਖਿਲਰੀਆਂ ਹੁੰਦੀਆਂ ਨੇ ਤੇ ਮੈਂ ਹੈਰਾਨ ਹੁੰਦਾ ਵੀ ਚਾਹ ਅਸੀਂ ਪੀਏ ਤੇ ਬਾਟੀ ਗੁਰੂ ਰਾਮਦਾਸ ਚੁੱਕੇ। ਆ ਤੁਸੀਂ ਵੇਖਿਆ ਜੇ ਇੱਥੇ ਅਸੀਂ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚੋਂ ਬਾਟੀਆਂ ਚਾਹ ਪੀਣ ਲਈ ਲੈ ਆਉਂਦੇ ਹਾਂ ਤੇ ਚਾਹ ਪੀ ਕੇ ਰੱਖ ਦਿੰਦੇ ਹਾਂ। ਇਹਦਾ ਭਾਵ ਹੋਇਆ ਵੀ ਹੁਣ ਗੁਰੂ ਰਾਮਦਾਸ ਸਾਡੀਆਂ ਬਾਟੀਆਂ ਚੁੱਕੇਗਾ। ਮੈਂ ਅੱਗੇ ਵੀ ਇੱਕ ਨਾ ਤੁਹਾਨੂੰ ਬੇਨਤੀ ਕੀਤੀ ਸੀ, ਗੁਰਮੁਖੋ ਇਹ ਤੁਹਾਡੀ ਆਪਣਾ ਨਿੱਜੀ ਮਾਮਲਾ ਵੀ ਗੋਲਕ ਚ 5 ਪਾਓ 50 ਪਾਓ, ਮੈਂ ਇਹ ਅਪੀਲ ਨਹੀਂ ਕਰ। ਤੁਸੀਂ ਕਹਿਣਾ ਵੀ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਵਾਲਿਆਂ ਕਮੇਟੀ ਵਾਲਿਆਂ ਕਿਹਾ ਵੀ ਗਿਆਨੀ ਜੀ ਨੇ ਪੈਸਿਆਂ ਲਈ ਅਪੀਲ ਕਰ, ਮੈਂ ਪੈਸਿਆਂ ਲਈ ਅਪੀਲ ਨਹੀਂ ਜੀ ਕਰ ਰਿਹਾ, ਬਿਲਕੁਲ ਹੀ ਨਹੀਂ। ਪਰ ਜੇ ਆਪਾਂ ਆਏ ਹਾਂ ਨਾ ਤੇ ਜਿੱਥੇ ਗੁਰੂ ਕੇ ਬਰਤਨ ਪਏ ਨੇ ਉਹਨੂੰ ਮਾਂਜਿਆ ਕਰੀਏ, ਕੋਈ ਪੰਜ ਬਾਟੀਆਂ ਮਾਂਜੇ, ਕੋਈ ਦਸ ਮਾਂਜੇ, ਤਾਂ ਕਿ ਤਨ ਸਫਲਾ ਹੋ ਜਾਏ। ਜਿੱਥੇ ਵੀ ਗੁਰੂ ਕਾ ਥਾਂ ਅੰਦਰ ਪ੍ਰਕਰਮਾ ਚ ਗੁਰਮੁਖ ਪਿਆਰੇ ਜਲ ਦੀ ਸੇਵਾ ਕਰਦੇ, ਸਾਡੀਆਂ ਭੈਣਾਂ ਧੀਆਂ ਕਰਦੀਆਂ ਨੇ, ਬਾਟੀਆਂ ਮਾਂਜੋ ਤਾਂ ਕਿ ਤਨ ਸਫਲਾ ਹੋ ਜਾਏ। ਰਹੋ ਵਿਚਾਰ, ਗੁਰੂ ਰਾਮਦਾਸ ਪਾਤਸ਼ਾਹ ਨਾਲੇ ਧੂਣੀਆਂ ਵੇਚਦੇ ਨੇ ਤੇ ਨਾਲੇ ਸੇਵਾ ਕਰਦੇ ਨੇ। ਸਮਾਂ ਆਪਣੀ ਚਾਲ ਚੱਲਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਮਹਿਲਾਂ ਦਾ ਨਾਮ ਹੈ ਮਨਸਾ ਦੇਵੀ, ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਦੇ ਮਹਿਲ ਨੇ ਨਾ, ਇਹਨਾਂ ਦੇ ਤਿੰਨ ਨਾਂ ਇਤਿਹਾਸ ਵਿੱਚ ਮੈਂ ਪੜ੍ਹੇ ਨੇ। ਆਮ ਪਲਚਲ ਜੋ ਸਾਨੂੰ ਪੜ੍ਹਾਇਆ ਗਿਆ ਉਹ ਮਨਸਾ ਦੇਵੀ ਪੜ੍ਹਾਇਆ ਗਿਆ, ਲੇਕਿਨ ਕੁਝ ਇਤਿਹਾਸਕਾਰਾਂ ਨੇ ਮਾਤਾ ਦਾ ਨਾਮ ਕਈ ਥਾਵਾਂ ਤੇ ਲੱਖੋ ਕਰਕੇ ਵੀ ਲਿਖਿਆ, ਰਾਮੋ ਕਰਕੇ ਵੀ ਲਿਖਿਆ, ਇਹ ਦੋ ਨਾਂ ਹੋਰ ਹਨ ਪਲੱਸ। ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ, ਸਵਾਮੀ ਜੀ ਆਪਣੀ ਭਾਨੀ ਹੁਣ ਵਰਦੇ ਯੋਗ ਹੋ ਗਈ ਹੈ ਤੇ ਇਹਦੇ ਵਾਸਤੇ ਆਪਣਾ ਫਰਜ਼ ਬਣਦਾ ਵੀ ਆਪਾਂ ਕੋਈ ਵਰ ਕਰ ਲੱਭੀਏ। ਮਾਤਾ ਭਾਨੀ ਜੀ ਆਪਣੀ ਭੈਣਾਂ ਦੇ ਭਰਾਵਾਂ ਦੇ ਵਿੱਚੋਂ ਸਾਰਿਆਂ ਤੋਂ ਛੋਟੇ ਸਨ। ਵੱਡੀ ਬੀਬੀ ਦਾ ਨਾਮ ਹੈ ਦਾਨੀ ਜੀ, ਦੋ ਨੰਬਰ ਤੇ ਬਾਬਾ ਮੋਹਨ ਜੀ, ਤੀਜੇ ਤੇ ਬਾਬਾ ਮੋਹਰੀ ਜੀ ਤੇ ਚੌਥੇ ਤੇ ਮਾਤਾ ਭਾਨੀ ਜੀ। ਆਪਾਂ ਪਰਿਵਾਰ ਵਿੱਚ ਸਲਾਹ ਕਰਦੇ ਹਾਂ, ਜਦੋਂ ਇਹ ਗੱਲ ਕਹੀ ਨਾ ਮਾਤਾ ਮਨਸਾ ਦੇਵੀ ਨੇ, ਸਵਾਮੀ ਜੀ ਆਪਣੀ ਭਾਨੀ ਲਈ ਕੋਈ ਵਰ ਲੱਭੀਏ, ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਮਨਸਾ ਦੇਵੀ ਧੀਆਂ ਦੇ ਸੁਭਾਅ ਬਾਰੇ ਮਾਵਾਂ ਨੂੰ ਜ਼ਿਆਦਾ ਪਤਾ ਹੁੰਦਾ, ਕਿਹੋ ਜਿਹਾ ਲੱਕਾ ਚਾਹੀਦਾ ਆਪਾਂ ਨੂੰ। ਤੇ ਮਾਤਾ ਮਨਸਾ ਦੇਵੀ ਨੇ ਸੁਭਾਵ ਕਹਿ ਦਿੱਤਾ, ਸਵਾਮੀ ਜੀ ਜਿਹੜਾ ਲਾਹੌਰ ਵਾਲਾ ਰਾਮਦਾਸ ਹੈ ਨਾ, ਉਹਦੇ ਵਰਗਾ ਵਰ ਮਿਲ ਜਾਏ ਤੇ ਬਹੁਤ ਵਧੀਆ ਰਹੇਗਾ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਤਾਂ ਮਸਲਾ ਹੀ ਹੱਲ ਹੋ ਗਿਆ, ਰਾਮਦਾਸ ਵਰਗਾ ਰਾਮਦਾਸ ਹੀ ਹੈ। ਆਪਾਂ ਜ ਧੀਆਂ ਤੇ ਪੁੱਤਰ ਵਿਆਹੁਣ ਲੱਗਿਆ ਬੜਾ ਕੁਝ ਵੇਹ ਨੇ, ਪਿਓ ਉਹਨਾਂ ਕੋਲ ਐਡੀ ਵੱਡੀ ਗੱਡੀ ਹੈ, ਉਹਨਾਂ ਦੀ ਆਹ ਯਾਦ ਆਹ ਕੋਠੀ ਹੈ, ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਪਦਾਰਥਾਂ ਨੂੰ ਪਹਿਲ ਨਹੀਂ ਦਿੰਦਾ। ਹੋਇਆ ਕੀ, 18 ਸਾਲ ਦੀ ਉਮਰ ਦੇ ਵਿੱਚ ਮਾਤਾ ਭਾਨੀ ਜੀ ਗੁਰੂ ਰਾਮਦਾਸ ਪਾਤਸ਼ਾਹ ਤੋਂ 3-4 ਮਹੀਨੇ ਦਾ ਫਰਕ ਹੈ ਉਮਰ ਦਾ, ਤਿੰਨ ਦਾ ਵੱਧ ਨਹੀਂ। 18 ਸਾਲ ਦੀ ਉਮਰ ਵਿਆਹ ਹੋਇਆ ਤੇ ਵਿਆਹ ਦੇ ਮੌਕੇ ਤੇ ਜਿਹੜਾ ਆਪਾਂ ਕਹਿੰਦੇ ਆਨੰਦ ਕਾਰਜ, ਇਹ ਆਨੰਦ ਕਾਰਜ ਲਫ਼ਜ਼ ਆਪਣੇ ਵਿੱਚ ਉਦੋਂ ਆਇਆ ਗੁਰੂ ਅਮਰਦਾਸ ਮਹਾਰਾਜ ਨੇ ਮਾਤਾ ਭਾਨੀ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦਾ ਆਨੰਦ ਕਾਰਜ ਕੀਤਾ ਤੇ ਆਨੰਦ ਮਿਲਦਾ ਕਿੱਥੋਂ, ਰੋਜ਼ ਪਾਠ ਕਰਦੇ ਹਾਂ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਗੱਲ ਤਾਂ ਕਹਿੰਦੇ ਪਰ ਗੁਰਮੁਖੋ ਅਸਲੀ ਆਨੰਦ ਦੀ ਜਾਣਕਾਰੀ ਗੁਰੂ ਕੋਲ ਮਿਲੇਗੀ। ਆਨੰਦ ਕਾਰਜ ਹੋ ਗਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੱਲ ਵਕੜੀ ਚ ਲਿਆ ਤੇ ਕਹਿਣ ਲੱਗੇ, ਪੁੱਤਰ ਤੈਨੂੰ ਧੀ ਦੇ ਕੇ ਪੁੱਤ ਬਣਾਇਆ, ਤੇਰੀਆਂ ਲੋੜਾਂ ਦਾ ਸਾਨੂੰ ਪਤਾ ਹੈ, ਜੋ ਚਾਹੀਦਾ ਸਾਡੇ ਕੋਲ ਮੰਗ, ਅਸੀਂ ਕੀ ਮੰਗਣਾ ਹੈ, ਸੋਢੀ ਸੁਲਤਾਨ ਨੇ ਸਾਨੂੰ ਮੰਗਣ ਦੀ ਜਾਚ ਦਿੱਤੀ, ਸਾਨੂੰ ਤਾਂ ਮੰਗਣ ਦੀ ਜਾਚ ਵੀ ਨਹੀਂ। ਕੀ ਆਖਿਆ, ਹਰ ਕੇ ਜਾਣ, ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ, ਹਰ ਕੇ ਜਾਣ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼। ਇਹ ਨਾ ਕਿਹਾ ਜੇ ਤੁਸੀਂ ਮੇਰੇ ਸਹੁਰੇ ਹੋ, ਤੁਸੀਂ ਤਾਂ ਪਰਿਪੂਰਨ ਪਰਮਾਤਮਾ ਦਾ ਰੂਪ ਹੈ ਤੇ ਮੈਂ ਤੁਹਾਨੂੰ ਆਪਣਾ ਇਸ਼ਟ ਜਾਣ ਕੇ ਬੇਨਤੀ ਕਰਦਾ। ਬੇਨਤੀ ਕੀ, ਸਾਡੇ ਅੰਦਰ ਹਨੇਰਾ ਹੈ ਤੇ ਹਨੇਰੇ ਵਿੱਚ ਕਈ ਤਰ੍ਹਾਂ ਦੇ ਚੋਰ ਆ ਕੇ ਵੜ ਜਾਂਦੇ ਨੇ, ਦਇਆ ਕਰ ਨਾਮ ਦਾ ਚਾਨਣ ਕਰ ਤਾਂ ਕਿ ਇਹ ਵਿਕਾਰ ਚੁੱਪੀ ਚੋਰ ਨਾ ਆਉਣ। ਗੁਰੂ ਅਮਰਦਾਸ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਪੁੱਤਰਾ ਝੱਕ ਗਿਆ ਨਾ, ਸੰਗ ਗਿਆ ਨਾ, ਤੈਨੂੰ ਫੇਰ ਕਿਆ ਸੰਗਣ ਦੀ ਕੀ ਲੋੜ ਹੈ, ਖੁੱਲ੍ਹ ਕੇ ਗੱਲ ਕਰ। ਤੇ ਪਾਤਸ਼ਾਹ ਕਹਿੰਦੇ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼, ਮੈਂ ਫਿਰ ਬੇਨਤੀ ਕਰਦਾ ਮੇਰੇ ਮਾਲਕਾ, ਮੇਰੇ ਅੰਦਰ ਨਾਮ ਦਾ ਚਾਨਣ ਕਰਦੇ, मैं तकरीबन रोज कथा करना चाहना किते ना किते, ते मेरे मुंह ते चढ़िया लफज है ना मां भानी वर्गी धी मिलनी ते ना गुरु अमरदास वर्गा बाप मिलना, जे रिकॉर्ड च है। आपां सारे बाप हां, किसे दे साडा कोई बाप है, लेकिन गुरु अमरदास वर्गा पिता नहीं मिलना ते माता भानी वर्गी धी नहीं जे मिलनी। इतिहास विच अंकित है, सोढ़ी सुल्तान धन गुरु रामदास पातशाह दे महल ते साडी मां भानी ये अपनी भरजाई दे नाल गल्लां कर रही ने चौंके विच, जिथे आप रोटी पानी तैयार करदे ने चौंका कहिंदे आप। गुरु अमरदास पातशाह चुबारे तो थले उतरे, चुबारे च गुरमुख एक किली लगी जी, वह बड़ा सानू दसदी जी चुबारे च किली, एक मैं दर्शन करके तुहानू बेनती कर जरूर जाया जी। वह किली की है? उस किली नू फड़ के ते गुरु अमरदास पातशाह जपजी का पाठ करते ने, जेड़े जपजी दे नाल चौरासी कट्टी जांदी है, जेड़े जपजी दे नाल बाबा दीप सिंह तली ते सीस रख के आउंदा है। मैं फिर बेनती करा, आपां संसार दे रोगी आपां जपजी चों दूर हो गए, मेरा दृढ़ विश्वास है गुरु का सिख होने के नाते जिथे जपजी उथे परेशानी नहीं, ते जिथे परेशानी उथे जपजी नहीं होना, यह दोवें चीजा कट्ठिया नहीं होणगियां। जे परेशानी है ते जपजी नहीं, जिथे जपजी है उथे परेशानी नहीं। मैं किताबां चों नहीं पढ़िया, मेरे पिंडां दी गल जे है, मेरे पिंड तो मील है 13 मील 14 मील पिंड है बाबे तारू सिंह दा, खोपड़ी लै गई कोई परेशानी नहीं, उंगल कट्टी जाए ना उंगल ते गुरमुखो रात नूं नींद नहीं आउंदी, खोपड़ी कट्टी गई है ते भाई लच्छी राम ते सूरत सिंह सूरी ने आख्या भाई तारू सिंह उदा खात्मा हो गया, जगरी खां तेरी जुत्ती नाल कुट कुट के खात्मा कर दिता है। प्राचीन पंत प्रकाश पढ़ना जो रतन सिंह भंगू दे पोतरे ने लिखिया, भाई साहब ने इशनान किया, जपजी साहब का पाठ किया, आनंद साहब का पाठ करके आप अरदास करके शरीर छड़िया। ये जपजी के पाठ की ताकत दे, वो किली तां गड्डी सिखो, जपजी की किली नाल जुड़े रहोगे परेशानी नहीं। थले उतरे ते गुरु अमरदास पातशाह सुभावक कहन लगे, धीए राणीए भानी जे तेरे सिर दा साईं गुजर जाए तू की करे, इनू चिथो मन च आपां नूं कह दे भी तेरा पुत मर जाए ते आपां तबुंदल जावांगे। कहिंदे भानी जे तेरे सिर दा साईं रामदास गुजर जाए तू की करें। नमस्कार गुरु अमरदास पातशाह ते माता भानी नूं दुबारा फिर रोई नहीं पिटी नहीं, कहिंदी गुरु पिता जी मैं तेरे भाणे च रहांगी, ना भी भानी ते भाणा भी इन्ना मनदी है। मेरी एक निजी अपनी खोज है, हो सकता मैं गलत होवां ते गलत होवे ते छड़ दिया जे, मैं ये कहना हुना भी इस मां भानी का दुध गुरु अर्जन दे सच्चे पातशाह ने पीता है, जिहड़ा तत्ती तवी ते बैठ के भी कहिंदा तेरा किया मीठा लागे। मां दे दुध दा पुत ते असर हुंदा है। मेरियां धीआं भैणां बैठियां तुसीं साडियां सस्सां नूहां नूं कहिंदियां ने गुड्डी मूली ना खाई धीए काके नूं ढिड पीड़ होवेगी। छोटा जिहा बच्चा हुंदा ना, मैं आ वेख्या संसार विच धीए मूली ना खावी काके नूं ढिड पीड़ होवेगी, हुण रोटी मां ने मूली मां ने खानी ते ढिड पीड़ काके नूं। इहदा अंतरी भाव है भी जो मां की खुराक वह बच्चे ते असर करती है। मां भानी दे अंदर भाणा रचिया है ते मां भानी का दुध पीता गुरु अर्जन देव सच्चे पातशाह ने, जिहड़ा तत्ती तवी ते बैठ के भी कहिंदा तेरा किया मीठा लागे, बड़ा बौखा जे मिठा करके मनना। कहन लगे गुरु पिता जी मैं तेरी भाणी च रवांगी। गुरु अमरदास पातशाह कहन लगे धीए भानीए हौसला कर, गुरु भली करेगा। असी अपनी उम्र दे विचों 6 साल 11 महीने ते 18 दिन तेरी झोली च पा दिता है, ਅੱਜ ਤੇਰੇ ਪਤੀ ਨੇ ਸਰੀਰ ਛੱਡ ਜਾਣਾ ਸੀ ਤੇ ਮਾਪੇ ਧੀਆਂ ਨੂੰ ਦਿੰਦੇ ਆਏ। ਮੈਂ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਤੇਰੀ ਝੋਲੀ ਚ ਪਾਇਆ ਸੀ, ਸਵੇਰੇ ਜੋਤੀ ਜੋ ਸਮਾ ਜਾਂਗੇ। ਅਗਲੇ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੋਤੀ ਜੋ ਸਮਾ ਗਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਉਹਨਾਂ ਦੇ ਸਥਾਨ ਤੇ ਗੁਰਦੇਵ ਨੇ ਆਪਣੇ ਸਥਾਨ ਤੇ ਨਿਯੁਕਤ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਤਿਲਕ ਲਾ ਦਿੱਤਾ। ਬਾਬਾ ਮੋਹਨ ਜਿਹੜਾ ਸੀ ਨਾ, ਮੈਂ ਕਹਿ ਦਿੱਤਾ ਤੇ ਸੁਣ ਲਿਆ, ਪਰ ਆਪਾਂ ਸਾਰੇ ਜਣੇ ਬਾਪ ਤੋਂ ਬਾਅਦ ਆਪਣੀ ਜਾਇਦਾਦ ਤੇ ਹੱਕ ਜਤਾਉਂਦੇ ਹਾਂ, ਭਣੋਈਆ ਕੀ ਲੱਗਦਾ? ਮੈਂ ਕਹਿ ਦਿੱਤਾ ਤੁਸੀਂ ਸੁਣ ਲਿਆ, ਲੇਕਿਨ ਸਾਡੇ ਘਰ ਵਾਪਰੇ ਤੇ ਆਪਾਂ ਭਣੋਈਏ ਨੂੰ ਨਹੀਂ ਦਿਆਂਗੇ। ਬਾਬਾ ਮੋਹਨ ਜੀ ਕਹਿਣ ਲੱਗੇ, ਮੈਂ ਪੁੱਤ ਸਾਂ ਤੇ ਮੈਨੂੰ ਫਾਸੇ ਕਰਕੇ ਮੇਰੇ ਭਣੋਈਏ ਨੂੰ ਦਿੱਤੀ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਕਿਉਂ ਆਫਰਿਆ ਫਿਰਦਾ ਤੂੰ ਭਾਈ? ਉੱਥੇ ਲਿਖਿਆ ਵੀ ਫਰੇਮਾ ਹੋ ਗਿਆ। ਕਹਿਣ ਲੱਗਾ, ਜੀ ਕਿਰਪਾ ਕਰੋ, ਗਲਤੀ ਹੋ ਗਈ, ਮਾਫ਼ੀ ਦਿਓ। ਕਹਿਣ ਲੱਗੇ, ਪੁੱਤਰ ਹੁਣ ਸਮਾਂ ਲੰਘ ਗਿਆ, ਜਦੋਂ ਇਹਨਾਂ ਦਾ ਪੁੱਤਰ ਸਾਹਿਬਜ਼ਾਦਾ ਤੇਰੇ ਕੋਲ ਗੁਰਬਾਣੀ ਦੀਆਂ ਪੋਥੀਆਂ ਲੈਣ ਆਵੇਗਾ, ਉਦੋਂ ਮੱਥਾ ਟੇਕੀ, ਤੇਰਾ ਫਰੇਵਾਂ ਦੂਰ ਹੋ ਜਾਏਗਾ। ਔਰ ਗੁਰੂ ਅਮਰਦਾਸ ਪਾਤਸ਼ਾਹ ਮਾਰੇ ਉਹਨਾਂ ਦੀ ਡਿਊਟੀ ਐਸ ਅੰਮ੍ਰਿਤਸਰ ਸਾਹਿਬ ਲਾ ਦਿੱਤੀ। ਇੱਥੋਂ ਦਾ ਬੇਅੰਤ ਲੰਮਾ ਚੌੜਾ ਇਤਿਹਾਸ ਆਪਾਂ ਸ਼ਬਦ ਨੂੰ ਵੀ ਸੰਪੂਰਨ ਕਰਨਾ। ਇਹੋ ਜਿਹੀ ਜਗ੍ਹਾ ਹੈ, ਜੇਲ੍ਹ ਦਾ ਰਹਿਣ ਵਾਲਾ ਇੱਕ ਮੇਰੇ ਵਰਗਾ ਸੋਮਾ ਨਾਮ ਦਾ ਗਰੀਬ ਆਦਮੀ ਕਹਿੰਦਾ, ਉੱਥੇ ਸੰਗਤਾਂ ਬਣੀਆਂ ਤੇ ਜਾ ਕੇ ਘੁੰਗਣੀਆਂ ਵੇਚਿਆ ਕਰਾਂਗੇ। ਆਪਾਂ ਮੇਲਿਆਂ ਚ ਵੇਖਦੇ, ਕੋਈ ਗੁਬਾਰੇ ਵੇਚਦਾ ਵਿਚਾਰਾ, ਕੋਈ ਕੁਲਫੀਆਂ ਵੇਚਦਾ, ਲੋੜਵੰਦ ਗਰੀਬ ਲੋਕੀ ਜਾਂਦੇ ਨੇ। ਗੁਰੂ ਅਮਰ ਰਾਮਦਾਸ ਪਾਤਸ਼ਾਹ ਚੌਂ ਪਾਸੀ ਸਰੋਵਰ ਦੇ ਘੁੰਮਦੇ ਘੁੰਮਦੇ ਆਏ ਤੇ ਕਹਿਣ ਲੱਗੇ, ਸੋਮਿਆਂ ਕਿੰਨੇ ਵੱਡੇ? ਕਹਿਣ ਲੱਗਾ, ਜੀ 2 ਪੈਸੇ ਸਾਨੂੰ ਦੇ ਦੇ। ਉਹਦੇ ਅੰਦਰ ਦੁਬਧਾਰੀ ਆਈ, ਕਹਿਣ ਲੱਗਾ, ਜੀ ਤੁਹਾਡੀ ਤੁਹਾਨੂੰ ਮਾਇਆ ਦੇ ਦਿਆਂ, ਇਹਦੇ ਚ ਕਿਹੜੀ ਗੱਲ ਲਾਓ? ਅਗਲੇ ਦਿਹਾੜੇ ਕਹਿਣ ਲੱਗੇ, ਸੋਮਿਆਂ ਅੱਜ ਕਿੰਨੇ ਵੱਟੇ? ਕਹਿਣ ਲੱਗਾ, ਜੀ ਬਰਕਤਾਂ ਪਾ ਦਿੱਤੀਆਂ, ਕੱਲ 2 ਤੇ ਅੱਜ 5। ਕਹਿਣ ਲੱਗੇ, 5 ਦੇ ਦੇ। ਤੇ 3 ਦਿਨ ਆਏ ਤੇ ਸੋਮੇ ਨੇ ਮਨ ਚ ਵਿਚਾਰ ਕੀਤੀ, ਮਾਰਾ ਤੂੰ ਮੰਗਤਾ ਤੇ ਗੁਰੂ ਦਾਤਾ, ਦਾਤਾ ਮੰਗਤੇ ਦੇ ਅੱਗੇ ਹੱਥ ਅੱਡੇ ਤੇ ਬੜਾ ਵੱਡਾ ਗੁਨਾਹ ਹੈ, ਮੈਂ ਆਪ ਹੀ ਅੱਗੇ ਵਧ ਕੇ ਦੇਣਾ। ਜਦੋਂ ਵਧਿਆ ਨਾ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਦੋਵਾਂ ਹੱਥਾਂ ਨਾਲ ਘੁੱਟ ਕੇ ਆਖਿਆ, ਸੋਮਿਆ ਅੱਜ ਗੁਰੂ ਦੇਣ ਲਈ ਨਹੀਂ ਆਇਆ, ਅੱਜ ਗੁਰੂ ਲੈਣ ਲਈ ਨਹੀਂ ਆਇਆ, ਗੁਰੂ ਦੇਣ ਲਈ ਆਇਆ। ਜਾ ਹੁਣ, ਤੇਰੀਆਂ ਹੁੰਡੀਆਂ ਚੱਲਣ ਗਈਆਂ। ਜੇ ਮੇਰੇ ਕਿਸੇ ਭੈਣ ਭਰਾ ਦੇ ਮਨ ਵਿੱਚ ਸ਼ੰਕਾ ਹੈ, ਅੱਜ ਵੀ ਭਾਈ ਸੋਮੇ ਦੀ ਔਲਾਦ ਪਾਣੀਪਤ ਵਿੱਚ ਸ਼ਾਹੂਕਾਰਾ ਕਰਦੀ, ਜੇ ਹਰਿਆਣੇ ਜਾ ਕੇ ਤਸਦੀਕ ਕਰ ਲਓ। ਇਹ ਉਹ ਗੁਰੂ ਰਾਮਦਾਸ ਹੈ ਜਿਹੜਾ 7 ਪੈਸਿਆਂ ਦੇ ਸ਼ਾਹੂਕਾਰ ਬਣਾ ਦਿੰਦਾ। ਇੱਕ ਮਾਲਵੇ ਦਾ ਬਜ਼ੁਰਗ ਆਦਮ ਕਰਕੇ ਉਹਦਾ ਨਾਂ ਲਿਖਿਆ, ਜਾਇਦਾਦ ਬੜੀ ਤੇ ਸ਼ਰੀਕਾਂ ਦੀ ਨਿਗਾਹ, ਵੀ ਆਪਾਂ ਪੈੜੀ ਵੰਡਣੀ ਆ, ਮਰੱਬਾ ਤੇਰਾ ਤੇ ਆ ਮੇਰਾ। ਜਦੋਂ ਸਾਰੇ ਪਾਸੇ ਬੰਦ ਹੋ ਜਾਣ ਤੇ ਗੁਰਮੁਖ, ਉਦੋਂ ਗੁਰੂ ਦਾ ਦਰਵਾਜ਼ਾ ਉਦੋਂ ਵੀ ਖੁੱਲਾ ਹੁੰਦਾ, ਪਰ ਆਪਾਂ ਆਉਂਦੇ ਨਹੀਂ। ਇੱਥੇ ਆ ਕੇ ਉਹ ਬਾਲਣ ਵੱਢਦਾ, ਇੱਕ ਬਾਲਣ ਦੀ ਪਾਂਡੋ ਗੁਰੂ ਕੇ ਲੰਗਰ ਵਿੱਚ ਪਾਉਂਦਾ। ਸੰਗਤਾਂ ਬੇਅੰਤ ਆਈਆਂ, ਸਿਆਲ ਦਾ ਮੌਕਾ ਸੀ ਤੇ ਚੌਂ ਪਾਸੇ ਉਹਨੇ ਧੂੰਏ ਲਾ ਦਿੱਤੇ। ਗੁਰੂ ਰਾਮਦਾਸ ਪਾਤਸ਼ਾਹ ਆਸਾ ਦੀ ਵਾਰ ਦਾ ਮੌਕਾ ਵੇਖ ਕੇ ਤੇ ਆਏ ਨੇ ਦਰਬਾਰ ਸਾਹਿਬ ਨੂੰ ਗੁਰੂ ਕੇ ਮਹਿਲਾਂ ਚ, ਕਹਿਣ ਲੱਗੇ, ਭਾਈ ਪ੍ਰੇਮੀ ਉਹ ਕਿਵੇਂ? ਕਹਿੰਦੇ ਜੀ ਰਾਤ ਤਾਂ ਮੌਜਾਂ ਬਣੀਆਂ ਰਹੀਆਂ ਨੇ। ਮਾਲਵੇ ਦਾ ਇੱਕ ਬਜ਼ੁਰਗ ਆਇਆ, ਉਹਨੇ ਸਾਰੀ ਸੇਵਾ ਕੀਤੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਬੁਲਾਓ ਭਾਈ। ਕਹਿੰਦੇ, ਜੋ ਮੰਗਣਾ ਮੰਗ। ਆਇਆ ਸੀ ਪੁੱਤ ਮੰਗਣ, ਚਿੱਟਾ ਦਾੜਾ ਵੇਖ ਕੇ ਤੇ ਮਨ ਚ ਵਿਚਾਰ ਕੀਤੀ ਵੀ ਕਹਿਣਾ ਬੁੱਢੇ ਬਾਰੇ ਪੁੱਤ ਮੰਗਦਾ, ਪਰ ਗੁਰੂ ਦਿਲਾਂ ਦੀਆਂ ਜਾਣਦਾ। ਕਹਿਣ ਲੱਗੇ, ਪ੍ਰੇਮੀਆਂ ਕੋਈ ਗੱਲ ਨੀ, ਸੰਗ ਨਾ ਭੜ ਕੇ ਸਲਾਹ ਕਰਕੇ ਦੱਸਦੀ। ਤੰਬੂ ਚ ਆਇਆ ਤੇ ਚਿਹਰੇ ਤੇ ਰੌਣਕ ਹੈ, ਖੜਾਵਟ ਹੈ। ਤੇ ਧਰਮ ਪਤਨੀ ਕਹਿਣ ਲੱਗੀ, ਸਵਾਮੀ ਜੀ ਬੜੇ ਖੁਸ਼। ਕਹਿਣ ਲੱਗੇ, ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਸੀ ਜੋ ਮੰਗਣਾ ਮੰਗ, ਤੇ ਮੈਂ ਤਾਂ ਸੰਗ ਗਿਆ ਚਿੱਟਾ ਦਾੜਾ ਵੇਖ ਕੇ। ਕਹਿਣ ਲੱਗੀ, ਮਾਵਾਂ ਨੂੰ ਪੁੱਤ ਪਿਆਰੇ ਹੁੰਦੇ, ਮੈਂ ਮੰਗਦੀ ਹਾਂ। ਅਗਲੇ ਦਿਹਾੜੇ ਆਏ ਦੋਵੇਂ ਪਤੀ ਤੇ ਪਤਨੀ। ਕਹਿਣ ਲੱਗੇ, ਪਾਤਸ਼ਾਹ ਕਰ ਕਿਰਪਾ, ਸਾਡੀ ਸੰਸਾਰ ਨਾਲ ਸਾਂਝ ਪੈ ਜਾ। ਤੇ ਗੁਰਦੇਵ ਕਹਿੰਦੇ, ਭਾਈ ਆਦਮ, ਅਸੀਂ ਆਪਣੀ ਭਗਤੀ ਦੇ ਅੰਸ ਵਿੱਚੋਂ ਤੈਨੂੰ ਪੁੱਤ ਦਿੱਤਾ, ਉਹਦਾ ਨਾਮ ਭਾਈ ਭਗਤੂ ਰੱਖੀ। ब्रह्म ज्ञानी होवेगा। यह दर यहो जहा है भाई सालो आ बाईपास के नगर जे कहिंदा बीबीओ अगे टोकरा पाथियां दा एक पुत, अज एक पाथी ते एक पुत मिलेगा। को रामदास पातशाह ने आख्या भाई सालो पुत इन्ने सस्ते, ते उहने पंजाबी दा खान बोलिया कहण लगा माल मालकां दा सबून घरां दा ना, माल तां तेरी जेब चों कढ़ना मैं अपनी जेब चों देना, पर मैनू पता गो रामदास पातशाह तेरी जेब चों मुकणी नहीं, सोढ़ी सुल्तान है ते गुरमुख इस करके अरदास करो तुद बिन दूजा ना ही कोए। ये समय के मुताबिक गुरमुख मैं संकेप सांझ की है, भुल चुक दी माफी, अगे अरदास करिए तू
तू करतार करे सो होए,
पाछा जो तू करेगा ओ होवेगा। अज मैं एक विशेष तौर ते दर्द लेके आया, मेरे मन की भावना से मैं संगत नाल सांझी करा। गुरु ग्रंथ सच्चे पातशाह का अपमान होया, मेरी पेश कोई नहीं जाती पर मैं गुरु पातशाह के गिरदासा करना, पातशाह उन्होंने दुष्टा तू चुक, मेरे को ताकत है नहीं भी मैं उन्होंने फड़ा जा मेरी घड़के आने पता कि आ फलाना, तो फिर तो आप सोध ही झटका कर दीए, पर पता नहीं दुष्ट कौन है। मैं किसी विद्वान के लफ्ज पढ़े जेडे मेरे मन में टुंब मैं तुम्हें पेश करना है, वह कहिंदा भावे मूह ना कहिए पर विचो विची खोए तुसी भी हो ते खोए असी भी हां, जागण वालियां ने रज के सानू लुटिया है, सोए तुसी भी हो ते सोए असी भी हां, लाली अखां दी पई सानू दसदी है, रोए तुसी भी तो रोए असी भी हां। कुछ उम्मीद है जिंदगी मिल जासी, मोए तुसी भी हो मोए असी भी हां। ये गल मैं तुहाडे नाल सांझी कीती है ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਆਸ ਰੱਖੋ। ਕਿਸੇ ਨੇ ਗੁੜਕੇ ਖਾ ਫੜ ਕੇ ਸਹੁੰ ਖਾਧੀ, ਪਰ ਇਹ ਗੁਰੂ ਸਮੇਂ ਦੇ ਮੁਤਾਬਕ ਉਹਨਾਂ ਦੁਸ਼ਟਾਂ ਨੂੰ ਸੋਧੇਗਾ। ਇਸ ਕਰਕੇ ਅਰਦਾਸ ਕਰਦੇ ਪਾਤਸ਼ਾਹ ਤੂੰ ਕਰਤਾਰ, ਕਰਤਾਰ ਦੇ ਅਰਥ ਮੈਂ ਪੜ੍ਹੇ ਨੇ ਜਿਹਦੇ ਹੱਥ ਵਿੱਚ ਸਾਡੀ ਰੋਜੀ ਦੀ ਤਾਰ ਹੈ, ਜਿਹਦੇ ਹੱਥ ਵਿੱਚ ਸਾਡੇ ਪ੍ਰਾਣਾਂ ਦੀ ਤਾਰ ਹੈ। ਇਸ ਕਰਕੇ ਕੇਵਲ ਤੇ ਕੇਵਲ ਇੱਕ ਤੂੰ ਹੈ, ਜੋ ਕਰੇਗਾ ਜੋ ਕਰਦਾ ਉਹ ਹੋਵੇਗਾ।
ਤੇਰਾ ਜੋਰ ਤੇਰੀ ਮਨ ਟੇਕ,
ਪਾਤਸ਼ਾਹ ਸਾਨੂੰ ਕੇਵਲ ਤੇ ਕੇਵਲ ਇੱਕ ਤੇਰਾ ਸਹਾਰਾ ਤੇ ਤੇਰੀ ਟੇਕ ਹੈ। ਟੇਕ ਕੀ ਹੁੰਦੀ ਹੈ ਗੁਰਮੁਖੋ? ਆ ਮਰਗ ਦੇ ਭੋਗ ਪੈਂਦੇ ਨੇ ਨਾ, ਤੇ ਅਕਸਰ ਡਿਊਟੀ ਦੇ ਮੁਤਾਬਕ ਮੈਨੂੰ ਕਦੇ ਨਾ ਕਦੇ ਉੱਥੇ ਜਾਣਾ ਪੈਂਦਾ, ਤੇ ਮੈਂ ਉੱਥੇ ਇੱਕ ਬੇਨਤੀ ਕਰਦਾ ਹੁੰਦਾ, ਅਸੀਂ ਭਾਂਡੇ ਨੂੰ ਹੱਥ ਲਾਈਏ ਤੇ ਸਾਡੇ ਕੋਲ ਭਾਂਡਾ ਟੁੱਟ ਜਾਂਦਾ। ਭਾਂਡੇ ਨੇ ਨਾ ਮਿੱਟੀ ਦੇ, ਆਪਣੇ ਕਈ ਵਾਰ ਛੱਥੋਂ ਛੁੱਟ ਕੇ ਟੁੱਟ ਜਾਂਦਾ, ਲੇਕਿਨ ਕਦੇ ਘੁਮਿਆਰ ਦੇ ਹੱਥੋਂ ਭਾਂਡਾ ਨਹੀਂ ਟੁੱਟਾ। ਉਹਦਾ ਕਾਰਨ ਕੀ ਹੁੰਦਾ? ਜਦੋਂ ਘੁਮਿਆਰ ਭਾਂਡੇ ਤੇ ਸੱਟ ਲਾਉਂਦਾ ਥੱਲੇ ਹੱਥ ਰੱਖਦਾ ਤੇ ਥੱਲੇ ਹੱਥ ਕਰਕੇ ਉਹ ਭਾਂਡਾ ਟੁੱਟਦਾ ਨਹੀਂ। ਇਸੇ ਤਰ੍ਹਾਂ ਉਹ ਵਾਹਿਗੁਰੂ ਨੂੰ ਘੁਮਿਆਰ ਕਰਕੇ ਲਿਖਿਆ, ਮੇਰੇ ਵਾਹਿਗੁਰੂ ਸਾਨੂੰ ਕਈ ਤਰ੍ਹਾਂ ਸੰਸਾਰ ਦੀਆਂ ਸੱਟਾਂ ਵੱਜਦੀਆਂ ਨੇ, ਪਰ ਤੂੰ ਆਪਣੀ ਰਹਿਮਤ ਦਾ ਥੱਲੇ ਹੱਥ ਰੱਖੀ ਅਸੀਂ ਟੁੱਟ ਨਾ ਜਾਈਏ। ਥੱਲੇ ਹੱਥ ਰੱਖਦਾ ਨਾ ਘੁਮਿਆਰ ਤੇ ਸੱਟਾਂ ਕਿੰਨੀਆਂ ਵੀ ਮਾਰੇ ਤੇ ਭਾਂਡਾ ਘੜਿਆ ਵੀ ਜਾਂਦਾ ਤੇ ਟੁੱਟਦਾ ਨਹੀਂ। ਇਸੇ ਪ੍ਰਕਾਰ ਸਾਡੀ ਵਾਹਿਗੁਰੂ ਦੇ ਗੁਰਦਾਸ ਪਾਤਸ਼ਾਹ, ਅਸੀਂ ਦੁਨੀਆਂਦਾਰ ਲੋਕ ਹਾਂ, ਸਾਨੂੰ ਕਈ ਤਰ੍ਹਾਂ ਦੀਆਂ ਸੱਟਾਂ ਵੱਜਦੀਆਂ ਨੇ, ਸੱਟਾਂ ਬੇਸ਼ੱਕ ਵੱਜੀ ਜਾਣ ਪਰ ਤੂੰ ਥੱਲੇ ਹੱਥ ਰੱਖੇਗਾ ਤੇ ਟੁੱਟਾਂਗੇ ਨਹੀਂ। ਇਸ ਕਰਕੇ ਆਪਾਂ ਪੰਕਤੀ ਪੜ੍ਹਨੀ, ਤੇਰਾ ਜੋਰ ਤੇਰੀ ਮਨ ਤੇਗ, ਜੋਰ ਵੀ ਆਸਰਾ ਵੀ ਤੇਰਾ, ਔਰ ਇਸੇ ਤਰ੍ਹਾਂ ਉਮੀਦ ਵੀ ਤੇਰੇ ਉੱਪਰ ਹੈ। ਤੇ ਨਾਲ ਗੁਰਦੇਵ ਕਹਿੰਦੇ ਗੁਰਮੁਖਾ ਕਿਰਪਾ ਤਾਂ ਹੋਵੇਗੀ ਪਰ ਥੋੜੀ ਤੂੰ ਖੇਚਲ ਕਰ। ਕੀ ਖੇਚਲ ਕਰੀਏ?
ਸਦਾ ਸਦਾ ਜਪ ਨਾਨਕ ਏਕ,
ਸਦੀਵੀ ਤੌਰ ਤੇ ਗੁਰਮੁਖਾ ਇੱਕ ਦਾ ਜਾਪ ਕਰ। ਆਪਾਂ ਕਦੇ ਉਹਨੂੰ ਚੇਤੇ ਕਰਦੇ ਤੇ ਕਦੇ ਉਹਨੂੰ ਚੇਤੇ ਕਰਦੇ ਹਾਂ। ਕੱਲ ਮੈਨੂੰ ਇੱਕ ਬਜ਼ੁਰਗ ਮਿਲਿਆ, ਉਹਨੇ ਮੈਨੂੰ ਖੜਾ ਨਹੀਂ ਛੱਡਿਆ 3 ਘੰਟੇ। ਕਹਿੰਦਾ ਗਿਆਨੀ ਜੀ ਮੇਰੀ ਘਰਵਾਲੀ ਮੇਰੇ ਨਾਲ ਬੜਾ ਲੜਦੀ ਪਈ, ਤੂੰ ਨਿਤਨੇਮ ਨਹੀਂ ਕਰਦਾ ਤੇ ਮੈਨੂੰ ਮੂਲ ਮੰਤਰ ਤੋਂ ਸਵਾਏ ਕੁਝ ਆਉਂਦਾ ਨਹੀਂ, ਮੇਰੀ ਬੇੜਾ ਬੰਨੇ ਹੋ ਜਾਏਗਾ। ਕੱਲ ਦੀ ਘਟਨਾ ਜੇ 2:30 ਵਜੇ ਦੀ, 2:30 ਘੰਟੇ ਮੈਨੂੰ ਮੇਰੇ ਪਿੱਛੇ ਪਿਆ ਰਿਹਾ। ਮੈਂ ਕਿਹਾ ਗੁਰਮੁਖਾ ਗੱਲ ਬਣ ਜੇ। ਕਹਿਣ ਲੱਗਾ ਫਿਰ ਮੇਰੀ ਘਰਵਾਲੀ ਠੀਕ ਹੈ ਤੁਸੀਂ? ਮੈਂ ਕਿਹਾ ਵੀ ਘਰਵਾਲੀ ਵੀ ਠੀਕ ਭਰਾ, ਮੈਂ ਹੁਣ ਤੈਨੂੰ ਕਹਾਂ ਘਰਵਾਲੀ ਠੀਕ ਨਹੀਂ ਤੇ ਡਾਂਗੂ ਡਾਂਗੀ ਹੋਵੇ? ਮੈਂ ਕਿਹਾ ਸਾਰੇ ਠੀਕ। ਕਹਿਣ ਲੱਗਾ ਗੱਲ ਕਿਵੇਂ ਬਣੇਗੀ? ਮੈਂ ਕਿਹਾ ਵੀ ਇੱਕ ਅਨਪੜ੍ਹ ਬੰਦਾ ਨਾ, ਉਹਨੂੰ ਕਾਕਾ ਪੈਸੇ ਭੇਜਦਾ 10 ਲੱਖ ਤੇ ਉਹ ਵਿਚਾਰਾ ਅਨਪੜ ਗਿਆ ਜਾ ਕੇ ਬੈਂਕ ਵਾਲਿਆਂ ਕੋਲ ਤੇ ਉਹ ਕਹਿੰਦੇ ਜੀ ਬਾਬਾ ਜੀ ਚੈੱਕ ਲੈ ਜਾਓ ਤੇ ਜਦੋਂ ਬਾਹਰ ਨਿਕਲਿਆ ਤੇ ਨਾਲ ਦਿਆਂ ਨੇ ਪੁੱਛਿਆ ਫਲਾਣਾ ਸਿੰਘ ਕਿਵੇਂ ਕਹਿਣ ਲੱਗਾ ਕੱਖੇ ਨੂੰ ਕੱਖ ਨੀ ਪੱਲੇ ਪਾਇਆ ਪੁੱਤ ਕਹਿੰਦਾ ਅਸੀਂ 10 ਲੱਖ ਭੇਜਿਆ ਤੇ ਮੇਰੀ ਕਾਗਜ਼ ਮੱਥੇ ਮਾਰ ਦਿੱਤਾ ਜੇ ਉਹ ਨਾਲ ਦਾ ਪੜਿਆ ਸੀ ਕਹਿਣ ਲੱਗਾ ਬਾਪੂ ਤੈਨੂੰ ਭੁਲੇਖਾ ਪਿਆ ਇਹ ਵੀ 10 ਲੱਖ ਚੈੱਕ ਹੈ ਇਸ ਕਰਕੇ ਜਿਹੜੇ ਮੇਰੇ ਭੈਣ ਭਰਾ ਅਨਪੜ੍ਹ ਤੇ ਜਿਨ੍ਹਾਂ ਨੂੰ ਬਾਣੀ ਨਾ ਪੜ੍ਹਨੀ ਆਉਂਦੀ ਉਹਨਾਂ ਨੂੰ ਬੇਨਤੀ ਕਰਾਂ ਜਿਹੜਾ ਵਾਹਿਗੁਰੂ ਮੰਤਰ ਤੇ ਮੂਲ ਮੰਤਰ ਚੈੱਕ ਜੇ ਘਬਰਾਇਆ ਜੀ ਨਾ ਇਹ ਕਦੇ ਗਲਤ ਅੱਖ ਨਾ ਕਰਨਾ ਕਿਉਂਕਿ ਅੱਜ ਕੱਲ੍ਹ ਨੈੱਟ 'ਚ ਬੜਾ ਪਾਉਂਦੇ ਫਰਕ ਗਿਆਨੀ ਜੀ ਕਹਿੰਦੇ ਬਾਣੀਆਂ ਪੜ੍ਹਿਆ ਕਰੋ ਜਿਹੜੇ ਬਾਣੀ ਪੜ੍ਹ ਸਕਦੇ ਜ਼ਰੂਰ ਪੜ੍ਹਨ ਪਰ ਜਿਨ੍ਹਾਂ ਤੋਂ ਨਹੀਂ ਪੜ੍ਹੀ ਜਾਂਦੀ ਉਹ ਮੂਲ ਮੰਤਰ ਤੇ ਵਾਹਿਗੁਰੂ ਦਾ ਚੈੱਕ ਲੈ ਕੇ ਬੰਨੇ ਹੋ ਜਾਣਗੇ ਇਸ ਕਰਕੇ ਬੇਨਤੀ ਕਰੀਏ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰ ਤੇ ਗੁਰਦੇਵ ਕਹਿੰਦੇ ਗੁਰਮੁਖਾ ਸਦੀਵੀ ਤੌਰ ਤੇ ਆਪਣੀ ਰਸਨਾ ਦੇ ਨਾਲ ਜਿਹੜਾ ਇੱਕ ਹੈ ਨਾ ਉਹਦਾ ਨਾਮ ਆਚਾਰੀ ਚੱਲ ਕਿਉਂ
ਸਭ ਉਪਰ ਪਾਰ ਬ੍ਰਹਮ ਦਾ ਤਾਰ
ਸਾਰਿਆਂ ਤੋਂ ਉੱਚਾ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ
ਤੇਰੀ ਟੇਕ ਤੇਰਾ ਆਧਾਰ
ਬਾਦਸ਼ਾਹ ਤੇਰੇ ਤੋਂ ਬਿਨਾਂ ਕੋ ਆਸਰਾ ਹੀ ਨਹੀਂ ਤੂੰ ਹੀ ਮੇਰਾ ਆਸਰਾ ਹੈ
ਰਹਾਉ
ਬਸਰਾਮ ਦੇ ਕਰ ਕਿਰਪਾ ਕਰਦੇ ਨੇ ਤੇਰੇ ਅੱਗੇ ਬੇਨਤੀ ਕਿਉਂ ਕਰਦਾ ਹਾਂ
ਹੈ ਤੂੰ ਹੈ ਤੂੰ ਹੋਵਨਹਾਰ
ਪਹਿਲਾਂ ਵੀ ਸੈਂ ਤੇ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ
ਅਗਮ ਅਗਾਦ ਊਚ ਆਪਾਰ
ਇੰਨਾ ਵੱਡਾ ਵੀ ਮੇਰੇ ਮਨ ਦੀ ਪਹੁੰਚ ਨੀ ਅਗਮ ਦਾ ਭਾਵ ਹੁੰਦਾ ਮਨ ਦੀ ਪਹੁੰਚ ਤੋਂ ਪਰਾਂ ਅਗਾਦ ਤੇਰਾ ਅੰਤ ਨੀ ਉੱਚਿਆਂ ਤੋਂ ਉੱਚਾ ਹੈ ਹੱਦ ਬੰਨਿਆਂ ਤੋਂ ਪਾਸੇ ਤੂੰ ਪਾਰ ਕਹਿੰਦੇ ਨੇ ਹੱਦ ਬੰਨੇ ਨੂੰ ਹੱਦ ਬੰਨਿਆਂ ਤੋਂ ਉੱਪਰ ਹੈ ਨਾ ਰਾਰ ਤੇ ਨਾ ਪਾਰ
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ
ਇੰਨੀ ਗਰੰਟੀ ਵੀ ਜਿਹੜੇ ਤੇਰੀ ਸੇਵਾ ਕਰਦੇ ਨੇ ਨਾ ਉਹਨਾਂ ਨੂੰ ਭੈ ਨੀ ਆਉਂਦਾ ਉਹਨਾਂ ਨੂੰ ਡਰ ਨੀ ਆਉਂਦਾ
ਗੁਰ ਪ੍ਰਸਾਦ ਨਾਨਕ ਗੁਣ ਗਾਹੇ
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜੇ ਗੁਰੂ ਦੀ ਕਿਰਪਾ ਹੋਵੇ ਨਾ ਤਾਂ ਹੀ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ
ਜੋ ਦੀਸਾ ਸੋ ਤੇਰਾ ਰੂਪ
ਜਿਨ੍ਹਾਂ ਨੇ ਗੁਣ ਗਾਏ ਉਹਨਾਂ ਦੇ ਅੰਦਰ ਤਬਦੀਲੀ ਆ ਗਈ ਕੀ ਆਈ ਜਿਹੜੇ ਵੱਲ ਹੀ ਵੇਂਦੇ ਉਹਨਾਂ ਨੂੰ ਉਹਦੇ ਚ ਪਰਮਾਤਮਾ ਦਿਸਦਾ ਹੈ ਆਪਾਂ ਨੂੰ ਤਾਂ ਕਹਿੰਦੇ ਵੀ ਇਹ ਹਿੰਦੂ ਏ ਸਿੱਖ ਏ ਮੁਸਲਮਾਨ ਏ ਕਾਲਾ ਗੋਰਾ ਆਪਾਂ ਤਾਂ ਵੰਡੀਆਂ ਹੀ ਪਾਈ ਜਾਂਦੇ ਹਾਂ ਲੇਕਿਨ ਜਿਨ੍ਹਾਂ ਤੇ ਕਿਰਪਾ ਹੋ ਗਈ ਉਹ ਸਾਰਿਆਂ ਚ ਉਹਨੂੰ ਵੇਖਦੇ ਹਨ ਕਿਉਂਕਿ ਆਪਾਂ ਪੜ੍ਹਦੇ ਹਾਂ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚੰਨ ਸਭ ਮੈਂ ਚੰਨ ਹੋਏ ਪਰ ਪਤਾ ਕਿਵੇਂ ਲੱਗੇਗਾ ਗੁਰਸਾਖੀ ਜੋਤ ਪ੍ਰਗਟ ਹੋਏ
ਗੁਣ ਨਿਧਾਨ ਗੋਬਿੰਦ ਅਨੂਪ
ਗੁਰਮੁਖੋ ਗੁਣਾਂ ਦਾ ਖਜ਼ਾਨਾ ਹੈ ਤੇ ਗਿਆਨ ਦੇ ਦੁਆਰਾ ਸਮਝਿਆ ਜਾਏਗਾ ਉਪਮਾ ਤੋਂ ਰਹਿ ਉਹਦੀ ਉਪਮਾ ਕਹੀ ਨੀ ਜਾਂਦੀ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ
ਸਿਮਰ 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 ਜਨ ਸੋਏ
ਇਸ ਕਰਕੇ ਪਿਆਰਿਆ ਮਨ ਕਰਕੇ ਬਾਣੀ ਕਰਕੇ ਤਸਵੀਰ ਕਰਕੇ ਦਾਸਾ ਭਾਵ ਤਾਰ ਕੇ ਉਹਨੂੰ ਚੇਤੇ ਰੱਖ
ਨਾਨਕ ਕਰਮ ਪ੍ਰਾਪਤ ਹੋਏ
ਗੁਰਮੁਖੋ ਦੀ ਬਖਸ਼ਿਸ਼ ਹੋ ਜਾਏਗੀ ਤੈਨੂੰ ਇਹ ਦਾਤ ਪ੍ਰਾਪਤ ਹੋ ਜਾਵੇਗੀ
ਜਿਨ ਜਪਿਆ ਤਿਸ ਕੋ ਬਲਿਹਾਰ
ਜਿੰਨਾ ਵੀ ਗੁਰਮੁਖ ਪਿਆਰੇ ਉਸ ਪ੍ਰਮਾਤਮਾ ਨੂੰ ਚੇਤੇ ਕੀਤਾ ਹੈ ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ
ਇਸ ਕਾ ਸੰਗ ਤਰਾ ਸੰਸਾਰ
ਉਹਨਾਂ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ ਸੰਸਾਰ ਬੰਨੇ ਲੱਗ ਗਿਆ ਜਿਵੇਂ ਭਾਈ ਅਦਲੀ ਦੀ ਸੰਗਤ ਕਰਕੇ ਬਾਬਾ ਵਿਧੀ ਚੰਦ ਜੀ ਬਹੁਤ ਅੱਗੇ ਲੰਘਾ ਹੈ ਸੋ ਇਸ ਪ੍ਰਕਾਰ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਸੰਸਾਰ ਤਰ ਗਿਆ ਤਰ ਰਿਹਾ ਤੇ ਤਰ ਜਾਵੇਗਾ
ਕਹੋ ਨਾਨਕ ਪ੍ਰਭ ਲੋਚਾ ਪੂਰ
ਅਸੀਂ ਬੇਨਤੀ ਕਰੀਏ ਵਾਹਿਗੁਰੂ ਸਾਡੇ ਤੇ ਕਿਰਪਾ ਕਰ ਸਾਡੀ ਵੀ ਇੱਕ ਡਿਮਾਂਡ ਹੈ ਇੱਕ ਮੰਗ ਹੈ
ਸੰਤ ਜਨਾ ਕੇ ਬਾਛਾਓ ਧੂਰ
ਮੈਂ ਤੇਰੇ ਪਿਆਰਿਆਂ ਦੀ ਚਰਨ ਧੂੜ ਮੰਗਦਾ ਮੇਰੇ ਤੇ ਮਿਹਰ ਕਰ ਤੇਰੇ ਪਿਆਰਿਆਂ ਦੀ ਚਰਨ ਧੂੜ ਨਸੀਬ ਹੋਵੇ ਇਹ ਗੁਰਮੁਖੋ ਸਤਿਗੁਰੂ ਪਾਤਸ਼ਾਹ ਦੇ ਪਾਵਨ ਫਰਮਾਨ ਦੇ ਸੂਖਮ ਵਿਚਾਰ ਨੇ ਜਿਹੜੀਆਂ ਗੱਲਾਂ ਗ੍ਰਹਿਣ ਕਰਨ ਯੋਗ ਨੇ ਉਹਨਾਂ ਨੂੰ ਗ੍ਰਹਿਣ ਕਰੋ ਤੇ ਜਿਹੜੀਆਂ ਗਲਤੀਆਂ ਨੇ ਇਹ ਗੁਰੂ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਮੈਨੂੰ ਅੱਗੇ ਤੋਂ ਅਕਲ ਦੇਣ ਅੱਗੇ ਤੋਂ ਗਲਤੀ ਨਾ ਹੋਵੇ ਕਿਉਂਕਿ ਪੂਰੇ ਦੀ ਗੱਲ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ ਗੁਰੂ ਕੀ ਸੰਗਤ ਦੀ ਅਰਦਾਸ ਵਿੱਚ ਬਹੁਤ ਤਾਕਤ ਹੈ ਤੁਸੀਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਪਾਤਸ਼ਾਹ ਜਿਹੜੇ ਇਹ ਗੁਰਮੁਖ ਪਿਆਰੇ ਕਥਾ ਕਰਦੇ ਨੇ ਇਹਨਾਂ 'ਤੇ ਰਹਿਮਤ ਕਰ ਇਹਨਾਂ ਤੇ ਕਿਰਪਾ ਕਰ, ਜਿਹੜੀ ਗੱਲ ਇਹਨਾਂ ਨੇ ਸਾਨੂੰ ਦੱਸੀ ਇਹ ਆਪਣੇ ਅੰਦਰ ਵੀ ਕਮਾਉਣ, ਇਹ ਤੁਸੀਂ ਸਾਡੇ ਲਈ ਅਰਦਾਸ ਕਰੋ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੀ ਸੰਗਤ ਦਾ ਵੀ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।